ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਪੈ ਜਾਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਪੈ ਜਾਕੋ ਓਟ ਤੁਹਾਰੀ ਰਹਾਏ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾਂ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਪਣੇ ਤਖ਼ਤ ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਜੋ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ ਇਹ ਪਾਵਨ ਬਚਨ, ਜੋ ਕਿ ਟੋਡੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 711-12 ਉੱਪਰ ਸੁਭਾਏਮਾਨ ਹੈ ਦਾ ਮੂਲ ਪਾਠ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਚੱਲ ਰਹੀ ਗੁਰੂ ਸ਼ਬਦ ਦੀ ਵਿਚਾਰ ਦੇ ਤਹਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਆਪ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਅੱਜ ਦੀ ਵਿਚਾਰ ਆਰੰਭ ਕਰੀਏ। ਸਮੂਹ ਮਾਈ ਭਾਈ ਅਦਬ ਸਤਿਕਾਰ ਸਹਿਤ ਦੋਵੇਂ ਘਰ ਜੋੜ ਸਤਿਗੁਰੂ ਜੀ ਨੂੰ ਸੀਸ ਨਿਵਾਉਂਦਿਆਂ ਹੋਇਆਂ ਆਪਣੀਆਂ ਹਾਜ਼ਰੀਆਂ ਲਵਾਈਏ। ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ। ਟੋਡੀ ਰਾਗ ਜਿਸ ਦੇ ਵਿੱਚ ਸਤਿਗੁਰੂ ਜੀ ਨੇ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸ਼ਬਦ ਦਾ ਮੂਲ ਪਾਠ ਆਪ ਜੀ ਨੇ ਅਦਬ ਸਤਿਕਾਰ ਸਹਿਤ ਸਰਵਣ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਤੋਂ सतगुरु जी ने सानू सेहत बख्शिश कीती है, सानू इस गल बारे सुचेत कीता है कि साड़ी मूल दुखां दा कारण की है, साड़ी जो खज्जल खुआरी हो रही है उदे वास्ते असी किसे नू दोषी ठहराउंदे आ, किसे वाले पासे उंगलां चुकदे आ, पर इस गल दा सानू ज्ञान नहीं है कि साड़े अपने कीते हुए जिहड़े कर्म है उन्हां दी कर्मां दी फल दे कारण करके ही असी परमात्मा दी बख्शिश तों वांझे रह जांदे। बाणी दा फरमान है, ददा दोष ना देहो किसे, दोष कर्मा अपने आ, जो मैं किया सो मैं पाया, दोष ना दीजे अवर जना। सेल्फ एनालिसिस करना है, सवे पड़चोल करनी है, आपे दी पड़चोल करनी, अपने अंदर झाती मारनी है। आपनड़े गिरिवान मैं सिर नीवा कर दे, अपने अंदर झाती मार के असी इस गल का एहसास करना है साढ़े दुखां का कारण की है, साड़ी खज्जल खुआरी जो हो रही है उदा प्रमुख कारण की है। बाणी का जिक्र है, परमेश्वर ते भुलिया व्यापन सभे रोग, सभे रोग। जे परमात्मा नूं भुल जावांगे, रब नूं भुल जावांगे, व्यापन का भाव है रीओपन, दुबारा जिहड़े खत्म हो गए सीगे वो दुबारा फिर आ गए। सभे रोग, सभे रोग का भाव है तन करके मन करके मानसिक तौर दे उत्ते सारे तरह के रोग जिहड़े ने वह मुड़ के साडे शरीर के उत्ते आ गए ने। जिहड़े रोग किसे समय दे विच गुरबाणी का पाठ कथा कीर्तन सरवण कारण करके दुख रोग संताप उतरे, सुनी सच्ची बाणी, जेडे रोग दुख संताप बाणी सरवण कारण करके उतर गए सन पर परमात्मा नूं विसरन करके रब तों दूर जाण करके वो रोग दुबारा आ गए ने। महाराज ने जिक्र किया है, सानू समझाया है, ये चंगी तरह सानू सारिया नू अनुभव है कि जेड़ियां टाणियां अपने दरख्तां नालों मूल नालों टुट जांदियां ने समा पा करके वो सुक जांदियां ने। पेड़ मंडाहू कटीए तिस डाल सुकंदे, जेड़े मूल नालों टुट जांदे ने, जेड़ियां डाणियां जेड़े पत्ते अपने मूल नालों टुट जांदे ने वो तुसी वेख लो कुछ समा पा करके वो सुक जांदे ने। सतगुरु जी सानू यह समझा रहे ने कि भाई अपने मूल नालों टुटे हुए मनुख जड़े ने उन्हां दी हालत उन्हां दी दशा ऐसी बन जांदी है। तुसी वेख्या कई बारी समुंदरां दे विच दरियावां दे विच पानी दीआं छल्लां आउंदीआं ने ते जिहड़ियां छल्लां पानी दीआं मुड़ पानी दे विच रहिंदीआं ने समुंदर दे विच रहिंदीआं ने समुंदर दा हिस्सा बन के रहिंदीआं ने उह तां सही रूप दे विच अपना सफर तय कर दिया ने, पर जेड़ियां पानी दियां छल्लां समुंदर दरियावां तों अपने मूल नाल टुट के कंडियां तों पार आ जांदियां ने, पार आया होया पानी जेड़ा है वह छपड़ियां दा रूप धारण कर जांदा है। एक ऐसा समा आउंदा है वह खड़ा होया पानी जेड़ा है वह मुश्क मारन लग पैंदा है। सतगुरु जी ने अज दे इस पावन वचन विच सानू ये जिहड़ी सेध बख्शिश कीती है कि भाई असी परमात्मा नू विसर गए हां। वास्तव दे विच एक बात तुहाडे नाल सांझी करनी है, दौलतां दाई ने जदों गुरु नानक देव महाराज जी का प्रकाश होया उसने एक गल आखी, वो कहिंदी है कि मैं अपने इन्हां हत्थां दे नाल बहुत सारे बालकां नूं जन्म दवान दे विच सहायता कीती है, पर जिहड़ा भी बालक संसार दे विच आया है जिहड़ा भी बच्चा जन्म लैंदा है जन्म लैंदिआं वो रोंदा है, ਉਹ ਕਿਉਂ ਰੋਂਦਾ ਹੈ, ਕੀ ਕਾਰਨ ਹੈ? ਨਾ ਤੇ ਉਹ ਮਾਂ ਨੂੰ ਜਾਣੇ, ਨਾ ਪਿਓ ਨੂੰ ਜਾਣੇ, ਨਾ ਕਿਸੇ ਰਿਸ਼ਤੇਦਾਰ ਸਾਕ ਸੰਬੰਧੀ ਨੂੰ ਜਾਣੇ, ਪਰ ਉਹ ਬੱਚਾ ਰੋਂਦਾ ਹੈ। ਉਹਦੇ ਰੋਣੇ ਦਾ ਕੀ ਕਾਰਨ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਕਿ ਵਾਸਤਵ ਉਹ ਬੱਚਾ ਜਿਹੜਾ ਹੈ ਉਹ ਜਦੋਂ ਜਨਮ ਲੈਂਦਿਆਂ ਹੀ ਰੋਂਦਾ ਹੈ। ਉਹਦਾ ਮੂਲ ਕਾਰਨ ਹੈ ਕਿ ਉਹ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜਿਆ ਹੁੰਦਾ ਹੈ, ਪਰ ਜਦੋਂ ਹੀ ਉਹ ਜਨਮ ਲੈਂਦਾ ਹੈ ਵਿਛੜਿਆ ਵਣਯਾਰਾ ਸ਼ਾਹ ਵਿਛੜਿਆ ਵਣਯਾਰਾ, ਜਦੋਂ ਉਸ ਸ਼ਾਹ ਨਾਲੋਂ, ਉਸ ਮਾਲਕ ਨਾਲੋਂ, ਉਸ ਪਰਮਾਤਮਾ ਨਾਲੋਂ ਉਹਦਾ ਵਿਛੋੜਾ ਪੈਂਦਾ ਹੈ, ਤਦ ਉਹ ਬਾਲਕ ਰੋਂਦਾ ਹੈ। ਉਹਦੇ ਰੋਣਿਆਂ ਦਾ ਕਾਰਨ ਇਹ ਹੈ। ਪਰ ਦੌਲਤਾਂ ਦਾਈ ਆਖਦੀ ਹੈ ਕਿ ਅੱਜ ਦਾ ਬਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਦੋਂ ਪ੍ਰਕਾਸ਼ ਹੋਇਆ ਇਹ ਰੋਏ ਨਹੀਂ। ਕਿਉਂ ਨਹੀਂ ਰੋਏ? ਕਿ ਇਹਨਾਂ ਦੀ ਲਿਵ ਨਾ ਅੰਦਰ ਟੁੱਟੀ ਹੈ ਤੇ ਨਾ ਲਿਵ ਬਾਹਰ ਟੁੱਟੀ ਹੈ। ਵਾਸਤਵ ਦੇ ਵਿੱਚ ਸਾਡੇ ਮੂਲ ਰੋਣਿਆਂ ਦਾ ਕਾਰਨ ਇਹੋ ਹੀ ਹੈ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸੱਚ ਜਾਣਿਓ ਸਾਡੇ ਸਾਰਿਆਂ ਦੇ ਰੋਣਿਆਂ ਦਾ ਕਾਰਨ ਇਹੋ ਹੀ ਹੈ, ਪਰਮਾਤਮਾ ਦੇ ਨਾਲੋਂ ਸਾਡੀ ਲਿਵ ਟੁੱਟ ਗਈ ਹੈ। ਅਸੀਂ ਪਰਮੇਸ਼ਰ ਨਾਲੋਂ ਵਿਛੜ ਗਏ ਹਾਂ, ਦੂਰ ਚਲੇ ਗਏ ਹਾਂ, ਇਸ ਕਰਕੇ ਅਸੀਂ ਦੁਖੀ ਹਾਂ ਤੇ ਇਸ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇਹ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਕਿ ਇਹ ਭਾਈ ਅਸੀਂ ਉਸ ਵੇਲੇ ਨੂੰ ਯਾਦ ਕਰੀਏ, ਉਸ ਵਕਤ ਨੂੰ ਯਾਦ ਕਰੀਏ ਜਦੋਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਸਾਂ, ਉਸ ਅਵਸਥਾ ਵਿੱਚ ਮੁੱਖ ਤਲੇ ਪੈਰ ਉਪਰੇ ਵਸੰਦੋ ਕੁਹਥੜੇ ਥਾਏ ਨਾਨਕ ਸੋ ਧਨੀ ਕਿਉਂ ਵਿਸਾਰਿਆ ਨੂੰ ਉਧਰ ਹੈ ਜਿਸ ਦੇ ਨਾਂ। ਯਾਦ ਕਰੋ ਵੇਲਾ, ਉਹ ਵਕਤ ਯਾਦ ਕਰੋ ਜਦੋਂ ਮਾਤਾ ਦੇ ਗਰਭ ਦੇ ਵਿੱਚ ਅਸੀਂ ਪੁੱਠੇ ਲਟਕੇ ਸਾਂ ਤੇ ਪੁੱਠੇ ਲਟਕ ਕਰਕੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਤਰਲੇ ਕੱਢਦੇ ਸੀ, ਮਿੰਨਤਾਂ ਕਰਦੇ ਸੀਗੇ ਕਿ ਹੇ ਅਕਾਲ ਪੁਰਖ ਪਰਮਾਤਮਾ ਇੱਕ ਵਾਰੀ ਸਾਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢ ਤੇ ਬਾਹਰ ਜਾ ਕਰਕੇ ਅਸੀਂ ਤੇਰਾ ਨਾਮ ਜਪਾਂਗੇ। ਪਰ ਹੋਇਆ ਕੀ? ਬਾਣੀ ਦਾ ਜ਼ਿਕਰ ਹੈ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੇ ਵਣਯਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਧ ਤਪ ਅੰਤਰ ਕਰੇ ਵਣਯਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉਸ ਖਸਮ ਦੇ ਅੱਗੇ ਅਰਦਾਸ ਕਰਦਾ ਸੀ, ਬੇਨਤੀਆਂ ਕਰਦਾ ਸੀ ਪਹਿਲੇ ਪੈਰ ਮਾਤਾ ਦੇ ਗਰਭ ਦੇ ਵਿੱਚ ਕਿ ਮੈਨੂੰ ਇੱਕ ਵਾਰੀ ਇਸ ਗਰਭ ਦੇ ਵਿੱਚੋਂ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢ, ਮੈਂ ਜਾ ਕਰਕੇ ਤੇਰਾ ਨਾਮ ਜਪਾਂਗਾ। ਇਹ ਅਸੀਂ ਕਹਿ ਕੇ ਆਏ ਹਾਂ, ਸਾਡੀ ਲਿਖਤ ਪੜ੍ਹਤ ਹੋਈ ਹੈ। ਜਦੋਂ ਕੋਈ ਬੰਦਾ ਕੰਮ ਕਾਰ ਕਰਦਾ, ਸੌਦਾ ਕਰਦਾ, ਲੈਣ ਦੇਣ ਕਰਦਾ, ਲਿਖਤ ਪੜ੍ਹਤ ਕਰ ਲੈਂਦਾ ਤਾਂ ਕਿ ਮੁੱਕਰ ਨਾ ਜਾਵੇ। ਗੁਰੂ ਸਾਹਿਬ ਜੀ ਨੇ ਉਹ ਜਿਹੜੀ ਸਾਡੀ ਲਿਖਤ ਪੜ੍ਹਤ ਹੋਈ ਹੈ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ ਦਿੱਤੀ ਹੈ। ਆਖਿਆ ਜੇ ਤੈਨੂੰ ਕਦੇ ਭੁੱਲੇ ਤੇ ਉਹ ਯਾਦ ਕਰਿਆ ਕਰ। ਪਰ ਹੋਇਆ ਕੀ ਹੈ? ਜੋ ਹੀ ਸਾਡਾ ਸੰਸਾਰ ਤੇ ਜਨਮ ਹੋਇਆ, ਦੂਜੇ ਪੈਰੇ ਰਹਿਣ ਕੇ ਵਣਯਾਰਿਆ ਮਿੱਤਰਾ ਵਿਸਰ ਗਿਆ ਧਿਆਨ। ਅੱਜ ਕੀ ਹੋਇਆ ਹੈ? ਧਿਆਨ ਵਿਸਰ ਗਿਆ ਹੈ, ਸਾਨੂੰ ਚੇਤਾ ਭੁੱਲ ਗਿਆ ਹੈ, ਅਸੀਂ ਪਰਮਾਤਮਾ ਦੇ ਨਾਲੋਂ ਦੂਰ ਹੁੰਦੇ ਜਾ ਰਹੇ ਹਾਂ। ਇਹ ਗੱਲ ਸਾਡੀ ਸਮਝ ਤੋਂ ਬਾਹਰ ਚਲੇ ਗਈ ਹੈ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੋ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਸ ਸੰਸਾਰ ਤੇ ਸਾਨੂੰ ਪਰਮਾਤਮਾ ਨੇ ਭੇਜਿਆ, ਜਾਓ ਜਾ ਕਰਕੇ ਜਿੱਥੇ ਤੁਸੀਂ ਸੰਸਾਰ ਦੇ ਪਰਿਵਾਰ ਦੇ ਕਾਰੋਬਾਰ ਕਰਨੇ ਨੇ ਉੱਥੇ ਸਾਨੂੰ, ਸਾਡੇ ਆਉਣ ਦਾ ਜਿਹੜਾ ਮੁੱਖ ਮੰਤਵ ਸੀ ਇਸ ਸੰਸਾਰ ਤੇ ਉਹ ਇਹ ਸੀ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਜਾ ਗੁਰਸਿੱਖਾ ਤੈਨੂੰ ਮੈਂ ਸੰਸਾਰ ਵਿੱਚ ਭੇਜਿਆ, ਜਿੰਨਾ ਵੀ ਸਮਾਂ ਹੁੰਦਾ ਵੱਧ ਤੋਂ ਵੱਧ ਜਾ ਕਰਕੇ ਬਾਣੀ ਸੁਣਿਆ ਕਰ ਤੇ ਬਾਣੀ ਪੜ੍ਹਿਆ ਕਰ। ਅੱਜ ਧਿਆਨ ਮਾਰ ਕੇ ਵੇਖ ਲਈਏ ਸਾਡੇ ਕੋਲ ਕਿੰਨਾ ਕੁ ਸਮਾਂ ਰਹਿ ਗਿਆ ਹੈ, ਨਾ ਸਾਡੇ ਕੋਲ ਮਾਫ਼ ਕਰਨਾ ਨਿਤਨੇਮ ਕਰਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ, ਸਾਡੇ ਕੋਲ ਸੋਦਰ ਦਾ ਪਾਠ ਕਰਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ, ਸਾਡੇ ਕੋਲ ਸੌਣ ਲੱਗਿਆ ਸੋਹਲੇ ਦਾ ਪਾਠ ਕਰਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ, ਫਿਰ ਸੁੱਖ ਕੀ ਭਾਲਦੇ ਹਾਂ, ਫਿਰ ਪਰਮੇਸ਼ਰ ਤੇ ਭੁੱਲਿਆ। ਆਖਿਆ ਜਾ ਬਾਣੀ ਪੜ੍ਹ, ਬਾਣੀ ਪੜ੍ਹ ਬਾਣੀ ਸੁਣ। ਅਸੀਂ ਬਾਣੀ ਪੜ੍ਹਨ ਵਾਲਾ ਰੁਝਾਨ ਜਿਹੜਾ ਹੈ ਉਹ ਘਟਾ ਦਿੱਤਾ। ਅੱਜ ਅਸੀਂ ਘਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਬਾਣੀ ਪੜ੍ਹਨ ਪੜ੍ਹਾਉਣ ਵਾਲਾ ਕਾਰਜ ਘਟਦਾ ਜਾ ਰਿਹਾ, ਪਰ ਨਾਮ ਵਿਸਾਰ ਲੱਗੇ ਆ ਨਾ ਲਾਲਚ, ਬਿਰਥਾ ਜਨਮ ਪ੍ਰਾਣੀ ਉਹ ਜਿਹੜਾ ਨਾਮ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਜਿਹੜਾ ਸੀ ਵਾਇਦਾ ਕੀਤਾ ਸੀ ਉਸ ਕਾਲ ਪੁਰਖ ਪਰਮਾਤਮਾ ਦੇ ਨਾਲ, ਉਹਨੂੰ ਵਿਸਾਰ ਕਰਕੇ ਲੱਗਾ ਹੈ ਅਨ ਲਾਲਚ। ਇਹ ਭੁੱਲੀ ਚੁੱਕੇ ਹਾਂ। ਰੋਜ਼ ਸੋਦਰ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਇਹ ਪੁਕਾਰ ਕੇ ਗੱਲ ਕਹਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਕੇ ਸਿੱਖਾ ਸੰਗਤ ਵਿੱਚ ਜਾ, ਕੇਵਲ ਨਾਮ ਜਪ, ਬਾਣੀ ਪੜਨਾ ਕਰ। ਪਰ ਸਾਨੂੰ ਇਹ ਭੁੱਲ ਗਿਆ, ਸਾਨੂੰ ਖਾਣਾ ਨਹੀਂ ਭੁੱਲਿਆ, ਕਦੋਂ ਖਾਣਾ ਹੈ ਅਸੀਂ ਉਹਦਾ ਟਾਈਮ ਨਿਸ਼ਚਿਤ ਕੀਤਾ, ਇੰਨੇ ਵਜੇ ਖਾਣਾ ਹੈ, ਦੋ ਦੋ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ, ਨਾ ਸਾਨੂੰ ਖਾਣਾ ਭੁੱਲਿਆ, ਨਾ ਸਾਨੂੰ ਸੌਣਾ ਭੁੱਲਿਆ, ਨਾ ਸਾਨੂੰ ਨੱਚਣਾ ਭੁੱਲਿਆ। ਸਾਨੂੰ ਜੇ ਭੁੱਲਿਆ ਤੇ ਭੁੱਲਿਆ, ਪਰਮਾਤਮਾ ਦੇ ਘਰ ਜਾਣਾ ਭੁੱਲ ਗਿਆ। ਕੋਈ ਬੰਦਾ ਇਹ ਨਹੀਂ ਗੱਲ ਕਹਿੰਦਾ ਕਿ ਮੈਂ ਦਫ਼ਤਰ ਵਿੱਚ ਡਿਊਟੀ ਕਰਦਾ ਹਾਂ ਕਿ ਅੱਜ ਮੈਂ ਦਫ਼ਤਰ ਜਾਣਾ ਹੀ ਭੁੱਲ ਗਿਆ। ਕੋਈ ਕਹਿੰਦਾ ਇਹ ਗੱਲ? ਕੋਈ ਇਹ ਗੱਲ ਕਹਿੰਦਾ ਕਿ ਮੈਂ ਦੁਕਾਨਦਾਰ ਹਾਂ ਅੱਜ ਤੇ ਮੈਂ ਦੁਕਾਨ ਤੇ ਜਾਣਾ ਹੀ ਭੁੱਲ ਗਿਆ? ਕੋਈ ਇਹ ਗੱਲ ਕਹਿੰਦਾ? ਕੋਈ ਗੱਲ ਇਹ ਕਹਿੰਦਾ ਹੈ ਕਿ ਮੈਂ ਜ਼ਿਮੀਂਦਾਰ ਮੈਂ ਅੱਜ ਖੇਤ ਵਿੱਚ ਕੰਮ ਕਰਨ ਜਾਣਾ ਸੀ ਭੁੱਲ ਹੀ ਗਿਆ? ਕੁਝ ਨਹੀਂ ਭੁੱਲਿਆ, ਉਹ ਸਭ ਕੁਝ ਯਾਦ ਹੈ। ਜੇ ਭੁੱਲਿਆ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਭੁੱਲ ਗਿਆ, ਜੇ ਭੁੱਲਿਆ ਤੇ ਅੰਮ੍ਰਿਤ ਵੇਲੇ ਉੱਠਣਾ ਭੁੱਲ ਗਿਆ, ਜੇ ਭੁੱਲਿਆ ਤੇ ਸੰਗਤ ਵਿੱਚ ਜਾਣਾ ਭੁੱਲ ਗਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਲਾਲਤ ਹੈ। ਸਤਿਗੁਰੂ ਜੀ ਕਹਿੰਦੇ ਐਸੇ ਜੀਵਨ ਦੇ, ਜੇ ਜੀਵਨ ਦਾ ਮਕਸਦ ਕੇਵਲ ਤਾਂ ਕੇਵਲ ਤੂੰ ਇਹੋ ਹੀ ਕੁਝ ਰੱਖਿਆ ਤੇ ਤ੍ਰਿਗ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਅਹਿਲਾ ਜਨਮ ਹੈ, ਇਹ ਵਾਰ ਵਾਰ ਮਿਲਣ ਵਾਲਾ ਨਹੀਂ ਹੈ। 84 ਲੱਖ ਜੂਨਾਂ ਦੀ ਯਾਤਰਾ ਕਰਕੇ ਅਸੀਂ ਆਏ ਹਾਂ, ਹੋ ਆਇਆ ਦੂਰੋਂ ਚੱਲ ਕੇ ਆਏ ਹਾਂ। ਦੂਰੋਂ ਦਾ ਮਤਲਬ ਇੱਥੇ ਇਹ ਨਹੀਂ ਕੋਈ ਕਹੇ ਮੈਂ ਦਿੱਲੀਓਂ ਆਇਆ, ਕੋਈ ਕਹੇ ਮੈਂ ਚੰਡੀਗੜ੍ਹੋਂ ਆਇਆ, ਕੋਈ ਕਹੇ ਮੈਂ ਅਮਰੀਕਾ ਤੋਂ ਆਇਆ। ਦੂਰੋਂ ਦਾ ਭਾਵ ਹੈ 84 ਲੱਖ ਜੂਨਾਂ ਭੁਗਤ ਕੇ ਮਹਾਰਾਜ ਅਸੀਂ ਇਸ ਮਨੁੱਖਾ ਜਨਮ ਵਿੱਚ ਆਏ ਹਾਂ, ਤੇ ਆਏ ਅਸੀਂ ਇਸ ਕਰਕੇ ਸੀਗੇ ਕਿ ਜਾ ਕਰਕੇ ਉਸ ਕਾਲਪੁਰ ਪਰਮਾਤਮਾ ਦਾ ਨਾਮ ਜਪਣਾ, ਪਰ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਸਾਨੂੰ ਤੇ ਇਹ ਵੀ ਭੁੱਲ ਗਿਆ ਹੈ ਕਿ ਅਸੀਂ ਇਸ ਸੰਸਾਰ ਦੇ ਉੱਤੇ ਇੱਕ ਦਿਨ ਚਲੇ ਜਾਣਾ ਹੈ, ਇਹ ਵੀ ਭੁੱਲ ਗਿਆ। ਆਮ ਕਰਕੇ ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਇਹ ਫਲਾਣੇ ਬੰਦੇ ਨੂੰ ਤਾਂ ਰੱਬ ਹੀ ਭੁੱਲਿਆ ਪਿਆ ਹੈ, ਇਹਨੂੰ ਤਾਂ ਮੌਤ ਹੀ ਭੁੱਲੀ ਪਈ ਹੈ। ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਇੱਕੋ ਨਾਮ ਧਿਆਵੋ। ਹੇ ਪ੍ਰਾਣ ਆਧਾਰ ਪ੍ਰਾਣੀ, ਤੁਹਾਨੂੰ ਸਤਿਗੁਰੂ ਜੀ ਇਹ ਸੰਦੇਸ਼ ਦੇ ਰਹੇ ਨੇ ਕਿ ਇੱਕੋ ਨਾਮ ਧਿਆਵੋ, ਪਰਮਾਤਮਾ ਦਾ ਨਾਮ ਜਪੋ, ਬਾਣੀ ਪੜੋ, ਸਿਮਰਨ ਕਰੋ, ਫਿਰ ਕੀ ਹੋਏਗਾ, ਆਪਣੀ ਪੱਤ ਸੇਤੀ ਘਰ ਜਾਵੋ। ਤੁਸੀਂ ਆਪਣੇ ਘਰ ਜਾਣਾ, ਕਿਹੜੇ ਘਰ ਜਾਣਾ? ਜਿਸ ਘਰ ਦੇ ਵਿੱਚੋਂ ਅਸੀਂ ਆਏ ਹਾਂ, ਮਾਫ ਕਰਨਾ, ਆ ਘਰ ਨਹੀਂ, ਜਿਹੜੇ ਘਰਾਂ ਚ ਅਸੀਂ ਆਏ ਹਾਂ ਇਹ ਤਾਂ ਸਾਡੇ ਘਰ ਜਿਹੜੇ ਸਦੀਵੀ ਕਾਲ ਵਾਸਤੇ ਰਹਿਣ ਵਾਸਤੇ ਨਹੀਂ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੀ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ। ਉਹ ਘਰ ਜਿਸ ਘਰ ਵਿੱਚ ਅਸੀਂ ਆਏ ਹਾਂ, ਸਭ ਇਕੱਠੇ ਹੋਏ ਆਇਆ, ਘਰ ਜਾਸਣ ਵਾਟ ਵਟਾਇਆ। ਸਤਿਗੁਰੂ ਵੀ ਕਹਿੰਦੇ ਆਏ ਤਾਂ ਸਾਰੇ, ਅਸੀਂ ਸਾਰੇ ਇੱਕੋ ਹੀ ਰੱਬ ਦੇ ਘਰ ਵਿੱਚੋਂ ਆ, ਆਏ ਸਾਰੇ ਇੱਕੋ ਹੀ ਰੱਬ ਦੇ ਘਰ ਵਿੱਚੋਂ ਆ, ਪਰ ਸਾਰੇ ਇੱਕੋ ਘਰ ਵਿੱਚ ਵਾਪਸ ਜਾਣੇ ਨਹੀਂ ਹਨ। ਕਿਉਂ ਨਹੀਂ ਜਾਣੇ? ਕਿ ਕਰਮੀ ਆਪੋ ਆਪਣੀ ਕੇ ਨੇੜੇ ਕਹਿਦੇ, ਆਪਣੇ ਆਪਣੇ ਕਰਮਾਂ ਦੇ ਅਨੁਸਾਰ ਵੱਖਰੇ ਵੱਖਰੇ ਰਾਹ ਹੋਣਗੇ। ਬਹੁਤ ਘੱਟ ਗੁਰਸਿੱਖ ਪਿਆਰੇ ਜਿਹੜੇ ਇਸ ਸੰਸਾਰ ਤੇ ਆਏ ਨੇ ਮਨੁੱਖਾ ਜਨਮ ਲੈ ਕਰਕੇ, ਜਿਹਨਾਂ ਨੇ ਨਾਮ ਜਪਿਆ ਬਾਣੀ ਪੜ੍ਹੀ, ਉਹ ਆਪਣੇ ਘਰ ਵਿੱਚ ਜਾਣਗੇ। ਪ੍ਰਾਣੀ ਏਕੋ ਨਾਮ ਤੇ ਆਓ, ਆਪਣੇ ਪੱਤ ਸੇਤੀ ਘਰ ਜਾਵੋ, ਆਪਣੀ ਇੱਜ਼ਤ ਪੱਤ ਲੈ ਕਰਕੇ ਪਰਮਾਤਮਾ ਦੇ ਘਰ ਵਿੱਚ ਜਾਣਾ। ਪਰ ਭੁੱਲ ਗਿਆ, ਰੱਬ ਭੁੱਲ ਗਿਆ, ਸਿਮਰਨ ਭੁੱਲ ਗਿਆ। ਅੱਜ ਦਾ ਸੰਦੇਸ਼ ਜਿਹੜਾ ਸਾਨੂੰ ਸਤਿਗੁਰੂ ਜੀ ਦੇ ਰਹੇ ਨੇ, ਸਾਡੀ ਖੱਜਲ ਖੁਆਰੀਆਂ ਜਿਹੜੀਆਂ ਹੋ ਰਹੀਆਂ ਨੇ, ਉਹਦਾ ਪ੍ਰਮੁੱਖ ਤੌਰ ਤੇ ਕਾਰਨ ਹੈ कि रब भुल गया है। परिवारों के विच बाणी नहीं पढ़ी जा रही, बच्चे नाम सिमरन वाले पासे नहीं लाए जा रहे। सतगुरु जी इस करके सानू समझा रहे ने कि वे भाई जिंदगी दे विच ओ मनुख कदे उन्हां नूं ना वो कदे नूं किसे नूं धोखा दिंदे ने ते ना किसे दे कोल वो धोखा खांदे ने। माया ने ऐसा प्रभाव पाया कि माया ने सानू प्रभावित करके रब नालों दूर कर दिता, आत्मा परमात्मा दे नालों दूर चली गई है, दूर जान करके ही ये दुखी हो रही है। इस करके सतगुरु जी ये सानू समझाउंदे ने कि गुरमुख प्यार वाले आओ, आपां अज इस शब्द का लाभ लैंदिया होया रसना भी पवित्र करनी है, सानू एहसास भी होवे, अंदर झाती भी मारीए कि सानू दुखां दा जिहड़ा मूल कारण है वह परमात्मा विसर चुका है, रब विसर चुका है, परमात्मा का डर भाव सानू बिल्कुल ही नहीं है, रही रह गया। जे सानू परमात्मा याद होवे, रब याद होवे, ता कदे भी असी नशिया की वरतों ना करिए। जे सानू रब का डर भाव होवे, असी परमात्मा की रजा दे विच रह करके अपना जीवन बसर करिए। आओ सारे एकत्र तो होकर के बाणी दे अर्थ पाव नू पढ़ के समझन दा जतन करिए जी।
ताको धोखा कहा बुआपा, जाको ओट तुहारू,
ताको धोखा कहा ब्यापे, जाको ओट तुहारी। ओट आसरा।
सतगुरु जी समझाते ने कि हे भाई जिन्हां नूं परमात्मा का आसरा है, कई बंदियां दे आसरे ते तुरे फिरदे ने, मानु की टेक बिरथी सब जान, देवन को एके भगवान, बंदियां दा आसरा है। बहुत सारे मनुख ऐसे ने जेड़े मनुखां दे आसरे ते जिउंदे ने, पर बहुत घट मनुख ऐसे ने जिन्हां नूं ओट आसरा प्रभु परमात्मा वाहिगुरु दा। रजनी जिसदे पिता ने यह गल आखी सी कि सत धियां ने, वह पुछदा है अपनिया बेटियां नूं तुसी किहदा दित्ता खांदियां हो, दुनी चंद राजा पुछदा है, ते सारियां छे दियां छे भैणां कहंदियां पिता जी तुहाडा दित्ता खांदियां, पर जिहड़ी नाम नाल जुड़ी हुई रूह सी वह आखदी पिता जी मैं उस परमात्मा दा दित्ता खांदी हां, मैं ना तेरा खांदी मेरे बावला, मैं ना तेरा खांदी, मैं तेरा दित्ता नहीं खांदी, मैनू ओट आसरा उस परमात्मा दा है। पर तलखी विच आया, गुस्से विच आया, उहदा ब्याह एक कोड़े पिंगले नाल कीता जिहदा इतिहास प्रकरमा विच दुख भंजनी बेरी गुरुद्वारा साहब है। पर अज तुसी ध्यान मार के वेखो जेड़ी तां इह गल कहिंदी है कि मैं ओट आसरा उस परमात्मा दा तकिया है, उहदा नाम सब नूं पता, पर छे भैणां दा नां किसे नूं नहीं पता। सतगुरु जी इह गल समझाउंदे ने तां को उहनां नूं धोखा, इह माया जिहड़ी है इह उहनां नूं प्रभावित नहीं कर सकदी। माया गुजरान करके वरतदे ने, पर उह गुरसिख प्यारे जिहड़े उस परमात्मा दा ओट आसरा तकदे ने, ना किसे दे कोल ओ धोखा खांदे ने ते ना किसे नूं धोखा दिंदे ने, इह उहनां दा सुभाअ है। ता को धोखा कहां व्यापै, जा को ओट तुहारी। जिन्हां नूं उहदा ओट आसरा है, जिन्हां नूं गुरु ग्रंथ साहिब जी दा ओट आसरा है, जिन्हां नूं उस अकाल पुरख परमात्मा दा ओट आसरा है, उह कदे भी धोखा नहीं खांदे, माया उहनां नूं कदे प्रभावित नहीं कर सकदी, ते माया कदे उहनां नूं गुरु दे दर तों दूर नहीं लिजा सकदी, माया उहनां दी दासी बन करके उहनां दी सेवा करदी है। राम दे करके सतगुरु जी समझाउंदे हन,
तिन सिमरन जो जीवन बलना, सर्प जैसे अरजारी।
बिन सिमरन जो जीवन बलना, सर्प जैसे अरजारी। आम करके ये गल मनी जाती है कि बंदा मनुख जो मर जाता है ना, वो इस तरह दिया टेढ़ियां मेढ़ियां जूनां दे विच जांदा है, कदे वो सप बनता, कदे सूर बनता, ਕਦੇ ਕੁੱਤਾ ਬਣਦਾ ਕਦੇ ਕੁਝ ਬਣਦਾ ਇਹ ਗੱਲ ਕਹੀ ਜਾਂਦੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਗੱਲ ਤਾਂ ਠੀਕ ਹੈ ਪਰ ਕਈ ਮਨੁੱਖ ਇਸ ਤਰ੍ਹਾਂ ਦੇ ਇਸ ਸੰਸਾਰ ਤੇ ਤੁਹਾਨੂੰ ਵੇਖਣ ਨੂੰ ਮਿਲਣਗੇ ਕਿ ਹੈ ਤੇ ਉਹ ਮਨੁੱਖਾ ਜਨਮ ਦੇ ਵਿੱਚ ਹੀ ਹੈ ਪਰ ਉਹਨਾਂ ਦਾ ਜੀਵਨ ਜਿਉਣ ਦਾ ਢੰਗ ਜਿਹੜਾ ਨਾ ਉਹ ਜਾਨਵਰਾਂ ਵਾਲਾ ਹੈ। ਪੇਟ ਭਰਿਓ ਗਰਦਬ ਕੀ ਨਿਆਈ ਪਸ਼ੂ ਕੀ ਨਿਆਈ ਸੋਇਓ। ਦੇਖਣ ਨੂੰ ਤੁਹਾਨੂੰ ਉਹ ਬੰਦੇ ਲੱਗਣਗੇ ਪਰ ਉਹਨਾਂ ਦਾ ਜੀਵਨ ਜਿਉਣ ਦਾ ਢੰਗ ਜਿਹੜਾ ਉਹ ਪਸ਼ੂਆਂ ਵਾਲਾ ਹੈ ਜਾਨਵਰਾਂ ਵਾਲਾ ਹੈ। ਕਈ ਵਾਰੀ ਇਹ ਤੁਸੀਂ ਆਮ ਕਰਕੇ ਵੇਖਿਆ ਹੋਏਗਾ ਕਿ ਇਸ ਤਰ੍ਹਾਂ ਦੇ ਮਨੁੱਖ ਤੁਸੀਂ ਕਹਿੰਦੇ ਹੋਵੋਗੇ ਇਹ ਤਾਂ ਸਾਪੀ ਆ ਵੀ ਮੇਰਾ ਸਾਪੀ ਹੈ ਜਿਹਦਾ ਸੁਭਾਅ ਹੀ ਇਹੋ ਹੀ ਹੋਏਗਾ ਕਿ ਹਮੇਸ਼ਾ ਡੰਗ ਮਾਰਨਾ ਹਮੇਸ਼ਾ ਮਾੜਾ ਬੋਲਣਾ ਮਾੜਾ ਕਰਮ ਕਰਨਾ। ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਬਿਲ ਸਿਮਰਨ ਪਰਮਾਤਮਾ ਦੇ ਸਿਮਰਨ ਪਰਮਾਤਮਾ ਦੀ ਯਾਦ ਤੋਂ ਬਗੈਰ ਜਿਹੜਾ ਜੀਵਨ ਬਲਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਦਾ ਵੀ ਪਾਵਨ ਬਚਨ ਹੈ ਏਕ ਭਗਤ ਭਗਵਾਨ ਜਹਿ ਪ੍ਰਾਣੀ ਕੇ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਗੁਰੂ ਸਾਹਿਬ ਜੀ ਕਹਿੰਦੇ ਏਕ ਭਗਤ ਭਗਵਾਨ ਜਹਿ ਪ੍ਰਾਣੀ ਕੇ ਨਾਹੇ ਮਨ ਜਿਹਦੇ ਮਨ ਦੇ ਵਿੱਚ ਇੱਕ ਪ੍ਰਮਾਤਮਾ ਦਾ ਨਾਮ ਨਹੀਂ ਹੈ ਉਹਨੂੰ ਤੁਹਾਨੂੰ ਬੰਦਾ ਨਹੀਂ ਕਹਿਣਾ ਚਾਹੀਦਾ। ਜੈਸੇ ਸੂਕਰ ਸਵਾਨ ਕੁੱਤਾ ਸੂਰ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹ ਤਨ ਜਿਹੜਾ ਹੈ ਦੇਖਣ ਨੂੰ ਬੰਦਾ ਲੱਗਦਾ ਪਰ ਹੈ ਉਹਦਾ ਜੀਵਨ ਕੁੱਤਿਆਂ ਵਰਗਾ ਹੈ ਉਹਦਾ ਜੀਵਨ ਸੂਰਾਂ ਵਰਗਾ ਹੈ। ਸਤਿਗੁਰੀ ਕਹਿੰਦੇ ਇਸ ਤਰ੍ਹਾਂ ਦੇ ਮਾਇਆ ਵੇੜੀ ਮਨੁੱਖ ਜਿਹੜੇ ਨੇ ਪਰਮਾਤਮਾ ਦੇ ਨਾਲ ਉਹ ਟੁੱਟੇ ਨੇ ਸਿਮਰਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ। ਤੇਰਾ ਨਾਂ ਹੀ ਬੰਦਾ ਤਾਂ ਪਿਆ ਸੀ ਕਿ ਤੂੰ ਬੰਦਗੀ ਕਰ ਤਾਂ ਬੰਦਾ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਬਾਣੀ ਵਿੱਚ ਸਮਝਾਇਆ ਬਿਨ ਸਿਮਰਨ ਜੋ ਜੀਵਨ ਬਲਣਾ ਤਿੰਨ ਅਵਸਥਾ ਨੇ ਬਾਲ ਜਵਾਨੀ ਅਰ ਬਿਰਧ ਫੁੱਲ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੈਨੂੰ ਤਿੰਨ ਮੌਕੇ ਮਿਲੇ ਗੁਰਸਿੱਖਾ ਤੂੰ ਭਾਗਾਂ ਵਾਲਾ ਹੈ। ਐਸੇ ਸੰਸਾਰ ਤੇ ਜੀਵ ਆਏ ਨੇ ਜਿਹੜੇ ਜਨਮ ਵੀ ਨਹੀਂ ਲੈ ਸਕੇ ਮਾਤਾ ਦੇ ਗਰਭ ਦੇ ਵਿੱਚ ਹੀ ਉਹਨਾਂ ਦੀ ਯਾਤਰਾ ਸੰਪੰਨ ਹੋ ਗਈ। ਕਈ ਐਸੇ ਵੀ ਆਏ ਨੇ ਜਿਹੜੇ ਜਿਨ੍ਹਾਂ ਨੇ ਬਚਪਨ ਬਤੀਤ ਕੀਤਾ ਪਰ ਜਵਾਨੀ ਦੀ ਦਲੀਲ ਵਿੱਚ ਆਪਣਾ ਪੈਰ ਨਹੀਂ ਰੱਖ ਸਕੇ ਉਹ ਬਚਪਨ ਵਿੱਚ ਚਲੇ ਗਏ। ਕਈ ਜਵਾਨੀ ਵਿੱਚ ਚਲੇ ਗਏ ਕਈ ਬੁਢੇਪੇ। ਪਰ ਭਾਗਾਂ ਵਾਲੇ ਹਨ ਗੁਰਸਿੱਖ ਉਹ ਪਿਆਰੇ ਜਿਨ੍ਹਾਂ ਨੂੰ ਬਚਪਨ ਵੀ ਮਿਲਿਆ ਜਿਹੜੇ ਮਾਤਾ ਦੇ ਗਰਭ ਦੇ ਵਿੱਚ ਵੀ ਮਾਤ ਗਰਭ ਮੈਂ ਆਪਣ ਸਿਮਰਨ ਦੇਹੇ ਤਹਿਤ ਰੱਖਣ ਹਾਰਾ ਹੇ ਵਾਹਿਗੁਰੂ ਤੂੰ ਮਾਤਾ ਦੇ ਗਰਭ ਦੇ ਵਿੱਚ ਵੀ ਮੈਨੂੰ ਰੱਖਿਆ ਉੱਥੇ ਵੀ ਮੈਂ ਮਾਤਾ ਦੇ ਗਰਭ ਵਿੱਚ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਾ ਸੀ। ਬਾਲ ਅਵਸਥਾ ਇਹ ਬਚਪਨ ਮਿਲਿਆ ਜਵਾਨੀ ਮਿਲੀ ਪਰ ਜਿਹੜਾ ਬਚਪਨ ਸੀਗਾ ਬਾਰਾਂ ਵਰਸ ਬਾਲਪਨ ਬੀਤੇ ਬੀਸ ਵਰਸ਼ ਕਸ਼ ਤਪ ਨਾ ਕੀਓ ਤੀਸ ਵਰਸ਼ ਕਸ਼ ਦੇਵ ਨਾ ਪੂਜੈ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗਏ। ਆਹ ਮੇਰੀ ਕੋਠੀ ਆ ਮੇਰਾ ਪਲਾਟ ਆ ਮੇਰੀ ਗੱਡੀ ਆ ਮੇਰਾ ਘਰ ਇਹ ਮੇਰੀ ਮੇਰੀ ਕਰਦਾ ਮਰ ਗਿਆ। ਕਹਿੰਦੇ ਜਿਹੜੇ ਮੇਰੀ ਮੇਰੀ ਕਰਦੇ ਉਹ ਮਰ ਗਏ ਜਿਹੜੇ ਤੇਰਾ ਤੇਰਾ ਕਰਦੇ ਸੀ ਉਹ ਤਰ ਗਏ। ਜਿਹੜੇ ਕਹਿੰਦੇ ਸੀ ਮੇਰਾ ਮੁਜਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹੇ ਅਕਾਲ ਪੁਰ ਪਰਮਾਤਮਾ ਇਹ ਘਰ ਵੀ ਤੇਰਾ ਇਹ ਤਨ ਵੀ ਤੇਰਾ ਇਹ ਮਨ ਵੀ ਤੇਰਾ ਇਹ ਧਨ ਵੀ ਤੇਰਾ ਉਹ ਤਰ ਗਏ। ਜਿਹੜੇ ਕਹਿੰਦੇ ਇਹ ਤਨ ਵੀ ਤੇਰਾ ਜੇ ਇਹ ਗੱਲ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਤਨ ਵੀ ਤੇਰਾ ਹੈ ਤੇ ਸਾਹਿਬੇ ਕਮਾਲ ਦੀਨ ਦੁਨੀਆਂ ਦੇ ਮਾਲਕ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸੀਂ ਕੱਲ ਪ੍ਰਕਾਸ਼ ਉਤਸਵ ਮਨਾ ਕੇ ਆਏ ਹਾਂ ਜੇ ਇਹ ਗੱਲ ਕਹਿੰਦੇ ਹਾਂ ਕਿ ਮਹਾਰਾਜ ਇਹ ਤਨ ਤੇਰਾ ਹੈ ਉਹ ਮੁਬਾਰਕ ਹੈ ਉਹ ਤਨ ਜਿਨ੍ਹਾਂ ਤਨਾਂ ਦੇ ਉੱਤੇ ਜਿਨ੍ਹਾਂ ਸਰੀਰਾਂ ਦੇ ਉੱਤੇ ਪੰਜ ਕਕਾਰ ਨੇ ਜਿਹੜੇ ਅੱਜ ਤੱਕ ਵੀ ਆਪਣੇ ਤਨ ਦੇ ਉੱਤੇ ਪੰਜ ਕਕਾਰ ਨਹੀਂ ਪਹਿਣ ਸਕੇ ਇਹਦਾ ਮਤਲਬ ਹੈ ਉਹ ਇਹ ਕਹਿੰਦੇ ਨੇ ਕਿ ਮਹਾਰਾਜ ਇਹ ਤਨ ਤੇਰਾ ਨਹੀਂ ਇਹ ਤਨ ਮੇਰਾ ਹੈ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਭੌਣ ਨਹੀਂ ਛਕੀ ਕਲਗੀਧਰ ਦੇ ਪੁੱਤਰੋ ਧੀਓ ਖੰਡੇ ਬਾਟੇ ਦਾ ਅੰਮ੍ਰਿਤ ਪੀਓ। ਜੇ ਅਸੀਂ ਸਾਹਿਬੇ ਕਮਾਲ ਦਾ ਗੁਰਪੁਰਬ ਮਨਾ ਕੇ ਆਇਆ, ਪ੍ਰਕਾਸ਼ ਉਸ ਮਨਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਆ ਕਿ ਤਨ ਵੀ ਤੇਰਾ ਹੈ। ਪੰਜਾਂ ਪਿਆਰਿਆਂ ਨੇ ਭਾਈ ਦਇਆ ਸਿੰਘ ਨੇ ਇਹ ਗੱਲ ਆਖੀ, ਆਵਾਜ਼ ਮਾਰੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ, ਆਖਿਆ ਮਹਾਰਾਜ ਇਹ ਤਨ ਤੁਹਾਡਾ ਹੈ। ਭਾਈ ਧਰਮ ਸਿੰਘ ਨੇ ਆਖਿਆ ਮਹਾਰਾਜ ਤਨ ਤੁਹਾਡਾ ਹੈ। ਮੋਹਕਮ ਸਿੰਘ ਨੇ ਆਖਿਆ ਤਨ ਤੁਹਾਡਾ ਹੈ। ਹਿੰਮਤ ਸਿੰਘ ਨੇ ਆਖਿਆ ਤਨ ਤੁਹਾਡਾ ਹੈ। ਸਾਹਿਬ ਸਿੰਘ ਨੇ ਆਖਿਆ ਤਨ ਤੁਹਾਡਾ ਹੈ। ਫਿਰ ਗੁਰੂ ਦਾ ਜਿਹੜਾ ਤਨ ਹੋ ਗਿਆ, ਫਿਰ ਗੁਰੂ ਸਾਹਿਬ ਜੀ ਨੇ ਉਸ ਤਨ ਨੂੰ ਇਸ ਤਰ੍ਹਾਂ ਸ਼ਿੰਗਾਰਿਆ ਆਪਣੇ ਪੁੱਤਰਾਂ ਤੋਂ ਵੀ ਪਹਿਲੇ। ਅੱਜ ਅਰਦਾਸ ਦੇ ਵਿੱਚ ਜਦੋਂ ਨਾਮ ਲੈਂਦੇ ਹਾਂ ਤੇ ਪੰਜਾਂ ਪਿਆਰਿਆਂ ਦਾ ਨਾਮ ਪਹਿਲੇ ਆਉਂਦਾ ਹੈ ਤੇ ਚਾਰ ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਆਉਂਦਾ ਹੈ। ਜਿਨ੍ਹਾਂ ਨੇ ਗੁਰੂ ਨੂੰ ਤਨ ਸੌਂਪ ਦਿੱਤਾ ਹੈ, ਅਸੀਂ ਗੁਰੂ ਨੂੰ ਤਨ ਸੌਂਪਣਾ ਹੈ, ਅਸੀਂ ਗੁਰੂ ਨੂੰ ਮਨ ਸੌਂਪਣਾ ਹੈ। ਜਿਨ੍ਹਾਂ ਨੇ ਗੁਰੂ ਨੂੰ ਮਨ ਸੌਂਪਿਆ ਉਹਨਾਂ ਦੀਆਂ ਉਹਨਾਂ ਦੇ ਲੱਛਣ ਕੀ ਨੇ? ਜਿਨ੍ਹਾਂ ਨੇ ਗੁਰੂ ਨੂੰ ਮਨ ਸੌਂਪਿਆ ਉਹ ਆਪਣੇ ਗੁਰੂ ਨੂੰ ਪੁੱਛ ਕੇ ਖਾਂਦੇ ਨੇ ਕਿ ਮਹਾਰਾਜ ਅਸੀਂ ਕੀ ਖਾਈਏ। ਉਹ ਆਪਣੇ ਗੁਰੂ ਨੂੰ ਪੁੱਛ ਕੇ ਖਾਂਦੇ ਨੇ, ਪੁੱਛ ਕੇ ਪਾਉਂਦੇ ਨੇ, ਪੁੱਛ ਕੇ ਕਾਰਜ ਕਰਦੇ ਨੇ। ਤੇ ਜਿਨ੍ਹਾਂ ਨੇ ਗੁਰੂ ਨੂੰ ਮਨ ਨਹੀਂ ਨਾ ਸੌਂਪਿਆ ਉਹ ਆਪਣੇ ਮਨ ਨੂੰ ਪੁੱਛ ਕੇ ਖਾਂਦੇ ਨੇ, ਉਹ ਮਨਮਾਨੀਆਂ ਕਰਦੇ ਨੇ। ਕਹਿੰਦੇ ਸਾਡਾ ਮਨ ਕਰਦਾ ਹੈ, ਜੇ ਤਨ ਗੁਰੂ ਨੂੰ ਸੌਂਪਿਆ, ਜੇ ਮਨ ਗੁਰੂ ਨੂੰ ਸੌਂਪਿਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਕੋਈ ਮਾਂ ਸੰਸਾਰ ਦੀ ਐਸੀ ਨਹੀਂ ਹੈ, ਕੋਈ ਮਾਂ ਐਸੀ ਸੰਸਾਰ ਦੀ ਨਹੀਂ ਜਿਹੜੀ ਆਪਣੇ ਬੱਚਿਆਂ ਨੂੰ ਇਹ ਗੱਲ ਕਹਿੰਦੀ ਹੋਵੇ ਕਿ ਮੇਰੇ ਬੱਚਿਓ ਤੁਸੀਂ ਉਹ ਕੁਝ ਖਾ ਲਓ ਜਿਹਦੇ ਖਾਣ ਦੇ ਨਾਲ ਤੁਹਾਨੂੰ ਰੋਗ ਲੱਗ ਜਾਣ, ਤੁਹਾਡਾ ਸਰੀਰ ਖਰਾਬ ਹੋ ਜਾਵੇ। ਕੋਈ ਮਾਂ ਨਹੀਂ ਕਹਿੰਦੀ। ਗੁਰਬਾਣੀ ਰੂਪੀ ਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਵੀ ਜਿਨ੍ਹਾਂ ਨੇ ਤਨ ਸੌਂਪਿਆ ਉਹ ਪੁਕਾਰ ਕੇ ਗੱਲ ਕਹਿੰਦੇ ਨੇ, ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਬੇਕਾਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਮੇਰੇ ਬੱਚਿਓ ਵੇਖਿਓ ਕਿਤੇ ਐਸਾ ਕੁਝ ਨਾ ਖਾ ਬੈਠਿਓ, ਵੇਖਿਓ ਕਿਸੇ ਕਿਤੇ ਐਸਾ ਕੁਝ ਨਾ ਪੀ ਬੈਠਿਓ ਜਿਹਦੇ ਪੀਣ ਦੇ ਨਾਲ ਤੁਹਾਨੂੰ ਰੋਗ ਲੱਗ ਜਾਣ। ਪੀਓ, ਪੀਣ ਵਾਸਤੇ ਤੁਹਾਨੂੰ ਆਖਿਆ ਸੀਗਾ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਮ੍ਰਿਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ। ਅੰਮ੍ਰਿਤ ਪੀਵੋ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਪਰ ਤਾਂ ਅਸੀਂ ਅਜੇ ਤੱਕ ਬਹਾਨੇ ਮਾਰੀ ਜਾਂਦੇ ਹਾਂ, ਅਜੇ ਤੱਕ ਅਸੀਂ ਆਨੇ ਬਹਾਨੇ ਮਾਰੀ ਜਾਂਦੇ ਹਾਂ। ਅਜੇ ਨਿਆਣੇ ਵਿਆਹੁਣੇ ਆ ਜੀ, ਅਜੇ ਬੱਚੇ ਵਿਆਹੁਣੇ ਆ ਜੀ, ਅਜੇ ਧੀਆਂ ਵਿਆਹਣੀਆਂ ਜੀ। ਜਿਨ੍ਹਾਂ ਨੇ ਅੰਮ੍ਰਿਤ ਛਕੇ ਉਹਨਾਂ ਦੇ ਨਿਆਣੇ ਨਹੀਂ ਵਿਆਹ ਜਾਂਦੇ। ਇਹ ਗੱਲ ਸਾਡੇ ਸਾਰਿਆਂ ਮਨ ਦੀਆਂ ਜਿਹੜੀਆਂ ਚਿਤਰਾਈਆਂ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ। ਅਸੀਂ ਰੱਬ ਦੇ ਨਾਲ ਵੀ ਚਲਾਕੀਆਂ ਕਰਦੇ, ਤਨ ਵੀ ਸੌਂਪਣਾ, ਮਨ ਵੀ ਸੌਂਪਣਾ ਤੇ ਧਨ ਵੀ ਸੌਂਪਣਾ। ਧਨ ਵੀ ਗੁਰੂ ਨੂੰ ਸੌਂਪਣਾ, ਧਨ ਜਿਹੜਾ ਗੁਰੂ ਦਾ ਦਿੱਤਾ ਹੋਇਆ ਧਨ ਗੁਰੂ ਨੂੰ ਕਿਵੇਂ ਸੌਂਪਣਾ? ਕਹਿਣ ਦਾ ਭਾਵ ਇਹ ਹੈ, ਗੁਰੂ ਨੇ ਤਾਂ ਸਾਨੂੰ ਧਨ ਦਿੱਤਾ ਤੇ ਗੁਰੂ ਨੂੰ ਫਿਰ ਧਨ ਕਰਨਾ ਵੀ ਕੀ ਹੈ? ਧਨ ਦਾ ਮਤਲਬ ਇਹ ਹੈ ਕਿ ਜਿਹੜਾ ਦਿੱਤਾ ਹੋਇਆ ਗੁਰੂ ਦਾ ਧਨ ਹੈ ਉਹਦੇ ਨਾਲ ਦਾਨ ਪੁੰਨ ਨਾ ਸੰਤਨ ਸੇਵਾ ਨਾ ਸਤਪੁਰਖ ਮਨਾਇਆ। ਕਦੇ ਵੀ ਅਸੀਂ ਉਹ ਧਨ ਦੇ ਵਿੱਚੋਂ ਕਦੇ ਕਿਸੇ ਗਰੀਬ ਦੀ ਜਾਂ ਕਦੇ ਕਿਸੇ ਮਰੀਜ਼ ਦੀ ਜਾਂ ਕਦੇ ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ। ਜੇ ਇਹ ਧਨ ਗੁਰੂ ਦਾ ਹੈ ਤੇ ਗੁਰਮੁਖ ਪਿਆਰ ਵਾਲਿਆ, ਇਸ ਧਨ ਦੇ ਨਾਲ ਜਦੋਂ ਤੂੰ ਸ਼ਰਾਬ ਦੇ ਠੇਕੇ ਤੇ ਜਾ ਕਰਕੇ ਬੋਤਲ ਖਰੀਦਦਾ ਹੈ, ਕਦੇ ਸੋਚਿਆ ਕਰ ਇਹ ਧਨ ਮੇਰਾ ਨਹੀਂ, ਇਹ ਗੁਰੂ ਸਾਹਿਬ ਦਾ ਦਿੱਤਾ ਹੋਇਆ ਧਨ ਹੈ। ਤੇ ਜੇ ਕੋਈ ਬਾਪ ਆਪਣੇ ਬੱਚੇ ਨੂੰ ਪੈਸੇ ਦੇਵੇ, ਜੇ ਕੋਈ ਮਾਂ ਆਪਣੇ ਬੱਚੇ ਨੂੰ ਪੈਸੇ ਦੇਵੇ ਤੇ ਉਹ ਪੈਸਿਆਂ ਦੀ ਸ਼ਰਾਬ ਦੀ ਬੋਤਲ ਘਰ ਲੈ ਕੇ ਆਵੇ, ਤੁਸੀਂ ਆਪ ਹੀ ਦੱਸੋ ਮਾਂ ਦੇ ਤੇ ਪਿਓ ਦੇ ਦਿਲ ਤੇ ਕੀ ਵਾਪਰੇਗੀ ਕਿ ਮੈਂ ਤੈਨੂੰ ਪੈਸੇ ਇਸ ਕਰਕੇ ਦਿੱਤੇ ਸੀਗੇ? ਗੁਰੂ ਸਾਹਿਬ ਜੀ ਕਹਿੰਦੇ ਮੈਂ ਤੈਨੂੰ ਇਸ ਕਰਕੇ ਧਨ ਨਹੀਂ ਦਿੱਤਾ ਕਿ ਤੂੰ ਇਹਦੇ ਨਸ਼ੇ ਖਰੀਦ, ਮੈਂ ਤੈਨੂੰ ਇਸ ਕਰਕੇ ਧਨ ਨਹੀਂ ਦਿੱਤਾ ਕਿ ਇਸ ਧਨ ਦੇ ਨਾਲ ਤੂੰ ਨਾਈਆਂ ਦੀ ਦੁਕਾਨ ਤੇ ਜਾ ਕਰਕੇ ਆਪਣੇ ਰੋਮਾਂ ਦੀ ਬੇਅਦਬੀ ਕਰਕੇ ਆ। ਉੱਥੇ ਅਸੀਂ ਨਾਲੇ ਪੈਸੇ ਦਿੰਦੇ ਹਾਂ, ਨਾਲੇ ਅਸੀਂ ਆਪਣੇ ਰੋਮਾਂ ਦੀ ਬੇਅਦਬੀ ਕਰਦੇ ਹਾਂ। ਕਿਉਂ? ਅਸੀਂ ਕਹਿੰਦੇ ਧਨ ਮੇਰਾ ਵੈ। ਜਦੋਂ ਧਨ ਗੁਰੂ ਦਾ ਮੰਨਾਂਗੇ ਤੇ ਫਿਰ ਅਸੀਂ ਐਸੀਆਂ ਬਾਤਾਂ ਨਹੀਂ ਕਰਾਂਗੇ। ਸਤਿਗੁਰੂ ਜੀ ਇਸ ਕਰਕੇ ਸਮਝਾਉਂਦੇ ਨੇ ਕਿ ਬਿਨ ਸਿਮਰਨ ਜੋ ਜੀਵਨ ਬਲਣਾ, ਜਿਹੜੇ ਜੀਵਨ ਬਸਰ ਕਰਦੇ ਨੇ ਉਹ ਸਰਪ ਜੈਸੇ ਅਰਜਾਰੀ। ਸੱਪ ਦੀ ਤੁਲਨਾ ਦਿੱਤੀ ਹੈ, ਜੀਵ ਤਾਂ ਬੜੇ ਹੋਰ ਨੇ ਪਰ ਸੱਪ ਦੀ ਉਮਰ ਲੰਬੀ ਹੁੰਦੀ ਹੈ। ਸੱਪ ਅੰਦਰ ਆਪਣੇ ਜ਼ਹਿਰ ਇਕੱਠਾ ਕਰਦਾ ਰਹਿੰਦਾ, ਉਹਨੂੰ ਜਿੰਨਾ ਮਰਜ਼ੀ ਦੁੱਧ ਪਿਲਾ ਦਿਓ ਉਹ ਜ਼ਹਿਰ ਆਪਣੇ ਅੰਦਰ ਕਤਰਤ ਕਰਦਾ ਹੈ। ਤੇ ਸਤਿਗੁਰੂ ਜੀ ਇਹ ਕਹਿੰਦੇ ਨੇ ਉਹ ਮਨੁੱਖ ਜਿਹੜਾ ਹੈ ਸਿਮਰਨ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਨਿਤਨੇਮ ਨਹੀਂ ਕਰਦਾ, ਖੰਡੇ ਬਾਟੇ ਦੀ ਪੌਲ ਨਹੀਂ ਛਕਦਾ, ਵੇਖਣ ਨੂੰ ਉਹ ਬੰਦਾ ਹੈ ਪਰ ਉਹ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਪਸ਼ੂਆਂ ਵਰਗੀਆਂ ਨੇ, ਹੈ ਉਹ ਮਾਨਸ ਕੀ ਜਾਤ ਵਿੱਚ ਆਇਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਹੈ, ਉਹ ਮਾਨਸ ਜਾਤ ਦੇ ਵਿੱਚ ਤੁਰਿਆ ਫਿਰਦਾ ਪਸ਼ੂ ਹੀ ਹੈ, ਇਸ ਕਰਕੇ ਹੋਰ ਕੁਝ ਨਹੀਂ ਹੈ। ਸਤਿਗੁਰੂ ਜੀ ਸੰਕੇਤ ਕਰਦੇ ਨੇ ਕਿ ਹੇ ਭਾਈ ਉਸ ਅਕਾਲ ਪੁਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ,
ਰਾਜ ਖੰਡਨ ਕੋ ਰਾਜ ਕਮਾਵੇ ਅੰਤ ਚਲਾ ਗੋ ਹਾਰੂ,
ਨਵ ਖੰਡਨ ਕੋ ਰਾਜ ਕਮਾਵੇ ਜੀਵ ਜਿਤੇ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗ ਨੰਗਾਰੈ, ਗੂਜਤ ਗੂੜ ਗਜਾਨ ਕੇ ਸੁੰਦਰ ਇੱਜ਼ਤ ਹੀ ਇਹ ਰਾਜ ਹਜ਼ਾਰ ਹੈ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰ ਹੈ, ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ, ਏਦਾਂ ਦੇ ਰਾਜੇ ਜੀਵ ਜਿੱਤੇ ਜਿਨ੍ਹਾਂ ਨੇ ਧਈਆ ਕਰ ਲਿਆ ਸੀ ਕਿ ਅਸੀਂ ਇਸ ਸੰਸਾਰ ਨੂੰ ਜਿੱਤ ਕੇ ਜਾਣਾ, ਸਿਕੰਦਰ ਬਾਦਸ਼ਾਹ ਵਰਗਿਆਂ ਨੇ ਇਹ ਧਈਆ ਕੀਤਾ ਸੀ, ਘਰੋਂ ਨਿਕਲਿਆ ਸੀ ਕਿ ਮੈਂ ਦੁਨੀਆਂ ਜਿੱਤ ਕੇ ਜਾਣਾ, ਪਰ ਜਦੋਂ ਗਿਆ ਭਰ ਜਵਾਨੀ ਦੇ ਵਿੱਚ ਜਦੋਂ ਉਹਦੀ ਮੌਤ ਹੋਈ ਤਾਂ ਉਹਨੂੰ ਅਹਿਸਾਸ ਹੋਇਆ ਤੇ ਉਹਨੇ ਇਹ ਗੱਲ ਆਖੀ ਸੀ ਕਿ ਮੇਰੇ ਹੱਥ ਮੇਰੇ ਕੱਫਣ ਤੋਂ ਬਾਹਰ ਕੱਢ ਦਿਓ, ਇਹ ਗੱਲ ਆਖੀ ਸੀ। ਪੁੱਛਿਆ ਕਿਉਂ ਐਸਾ ਕਿਉਂ ਹੈ, ਕਹਿੰਦਾ ਮੈਂ ਦੁਨੀਆਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਿਕੰਦਰ ਬਾਦਸ਼ਾਹ ਜਿਸ ਨੇ ਧਈਆ ਕੀਤਾ ਸੀ ਕਿ ਮੈਂ ਸੰਸਾਰ ਨੂੰ ਜਿੱਤ ਕੇ ਜਾਣਾ, ਅੱਜ ਦੁਨੀਆਂ ਤੋਂ ਖਾਲੀ ਹੱਥ ਜਾ ਰਿਹਾ। ਜੀਵ ਜਿੱਤੇ ਸਭ ਦੇਸ਼ ਦਸਾਨ ਕੋ ਬਾਜਤ ਢੋਲ, ਜਦੋਂ ਜਾਂਦੇ ਨੇ ਜਿਹੜੇ ਜਿੱਤਦੇ ਨੇ ਆ ਵੱਡੀਆਂ ਵੱਡੀਆਂ ਗੱਡੀਆਂ ਦੇ ਅੱਗੇ ਜਦੋਂ ਹੋਟਲ ਵੱਜਦੇ ਨੇ ਇਹ ਚੱਲਦੀਆਂ ਨੇ, ਰੱਬ ਇਹਨਾਂ ਨੂੰ ਵੀ ਭੁੱਲ ਜਾਂਦਾ ਕਈ ਵਾਰੀ, ਇਹ ਵੀ ਨਹੀਂ ਵੇਖਦੇ ਲਾਗੇ ਛਾਗੇ ਕੋਈ ਛੋਟੀ ਗੱਡੀ ਵਾਲਾ ਆ ਰਿਹਾ, ਕੋਈ ਵੱਡੀ ਵਾਲਾ ਆ ਰਿਹਾ, ਕੋਈ ਪੈਦਲ ਜਾ ਰਿਹਾ, ਪਤਾ ਨੀ ਕੀ ਕਾਹਲੀ ਹੁੰਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਅੱਗੇ ਹੋਟਲ ਵੱਜਦੇ ਜਾਂਦੇ ਨੇ, ਜੀਵ ਜਿੱਤੇ ਸਭ ਦੇਸ਼ ਦਸਾਨ ਕੋ ਬਾਜਤ ਢੋਲ, ਉਹ ਜਦੋਂ ਘਰਾਂ ਵਿੱਚੋਂ ਨਿਕਲਦੇ ਸੀ ਨਗਾਰੇ ਵੱਜਦੇ ਸੀਗੇ, ਇਸ ਤਰ੍ਹਾਂ ਦੇ ਰਾਜੇ ਮਹਾਰਾਜੇ ਜਦੋਂ ਘਰੋਂ ਨਿਕਲਣਾ ਉਹਨਾਂ ਦੇ ਘਰਾਂ ਦੇ ਬਾਹਰ ਨਗਾਰੇ ਵੱਜਣੇ ਢੋਲ ਵੱਜਣੇ ਕਿ ਰਾਜਾ ਆ ਰਿਹਾ। ਜੀਵ ਜਿੱਤੇ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰਾ, ਗੂਜਤ ਗੂੜ ਗਜਾਨ ਕੇ ਸੁੰਦਰ ਇੱਜ਼ਤ ਹੀ ਰਾਜ ਹਜ਼ਾਰ, ਭੂਤ ਭਵਿੱਖ ਭਵਾਨ ਕੇ ਭੂਪਤ, ਭੂਤ ਪਿਛਲੇ ਹੁਣ ਆਉਣ ਵਾਲੇ। ਸਤਿਗੁਰੂ ਜੀ ਕਹਿੰਦੇ ਉਹ ਸਾਰੇ ਰਾਜੇ ਜਿਹਨੇ ਆਪਣੇ ਆਪ ਨੂੰ ਸਮਝਦੇ ਸਨ ਉਸ ਅਕਾਲ ਪੁਰ ਪਰਮਾਤਮਾ ਦੇ ਸਿਮਰਨ ਕਰਨ ਤੋਂ ਬਗੈਰ ਅੰਤ ਕੋ ਅੰਤ ਕੇ ਧਾਮ ਸਦਾਰੇ, ਜਦੋਂ ਗਏ ਅੰਤ ਸਮੇਂ ਦੇ ਵਿੱਚ ਉਹ ਨਰਕਾਂ ਵਿੱਚ ਗਏ ਸਾਰੇ। ਇਹ ਸਤਿਗੁਰੂ ਜੀ ਅੱਜ ਸਾਨੂੰ ਸੁਨੇਹਾ ਦੇ ਰਹੇ ਨੇ, ਇਹ ਨਹੀਂ ਹੈ ਕਿ ਰਾਜ ਭਾਗ ਨਹੀਂ ਮਾਨਣਾ, ਆਵੇ ਰਾਜ ਭਾਗ ਮਾਨੇ ਗੁਰੂ ਕਾ ਸਿੱਖ ਪਰ ਨਿਮਾਣਾ ਉਹ ਕਰ ਕਰਕੇ ਰਹੇ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੋਵੇ ਨਿਮਾਣਾ ਬਣ ਕੇ ਆਵੇ ਤੇ ਤਾਣ ਹੋਵੇ ਨਿਤਾਣਾ ਬਣ ਕੇ ਆਵੇ। ਅਸੀਂ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਆਉਣਾ ਹੋਵੇ ਤੇ ਸਾਡੇ ਅੱਗੇ ਪਿੱਛੇ ਦਸ ਦਸ ਵੀਹ ਵੀਹ ਜਿਹੜੇ ਆ ਵਨ ਮੈਣੀ ਤੁਰੇ ਫਿਰਦੇ ਹੁੰਦੇ ਨੇ। ਕਹਿਣ ਦਾ ਭਾਵ ਇਹ ਹੈ ਸਤਿਗੁਰੂ ਜੀ ਨੇ ਇਹ ਪਾਵਨ ਬਚਨ ਨੇ ਕਿ ਨਿਮਾਣੇ ਬਣ ਕੇ ਆਉਣਾ, ਗੁਰਸਿੱਖ ਨੇ ਇਸ ਸੰਸਾਰ ਦੇ ਉੱਤੋਂ ਬੜੇ ਬੜੇ ਰਾਜੇ ਮਹਾਰਾਜੇ ਜਿਹੜੇ ਸੀਗੇ ਵੱਡੇ ਵੱਡੇ ਰਾਜਾਂ ਨੇ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜੋ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ, ਅਗਾਈ ਉਹ ਸੰਸਾਰ ਤੋਂ ਨੰਗੇ ਪੈਰੀ ਚਲ ਗਏ ਨੇ,
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੂ,
ਸਾਰਿਆਂ ਦੇ ਕਿਰਪਾ ਨੂੰ ਨਿਹਾਰ ਜੀ ਉਹ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀ। ਪਰਿਵਾਰ ਦੇ ਜਿੰਨੇ ਮੈਂਬਰ ਹੁੰਦੇ ਆ ਨਾ, ਭੋਜਨ ਤਾਂ ਸਾਰੇ ਹੀ ਕਰਦੇ ਆ ਪਰ ਭਜਨ ਸਾਰੇ ਨਹੀਂ ਕਰਦੇ, ਪਰਿਵਾਰ ਦੇ ਮੈਂਬਰ ਸਾਰੇ ਹੀ ਹੁੰਦੇ ਨੇ ਪਰ ਗੁਰਦੁਆਰੇ ਸਾਰੇ ਨਹੀਂ ਜਾਂਦੇ, ਪਰਿਵਾਰ ਦੇ ਮੈਂਬਰ ਸਾਰੇ ਹੁੰਦੇ ਨੇ ਪਰ ਅੰਮ੍ਰਿਤ ਸਾਰਿਆਂ ਨੇ ਨਹੀਂ ਛਕਿਆ ਹੁੰਦਾ। ਜਾਂ ਕੋ ਕਿਰਪਾ ਧਾਰੀ, ਜਿਨ੍ਹਾਂ ਤੇ ਕਿਰਪਾ ਹੋ ਜਾਵੇ ਮਹਾਰਾਜ ਦੀ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਏ, ਗੁਣ ਨਿਧਾਨ ਖਜ਼ਾਨਾ, ਗੁਣਾਂ ਦਾ ਖਜ਼ਾਨਾ ਹੈ ਪਰਮਾਤਮਾ, ਬਾਣੀ ਗੁਣਾਂ ਦਾ ਖਜ਼ਾਨਾ ਹੈ, ਇਹਦੇ ਵਿੱਚ ਇੱਕ ਵੀ ਔਗੁਣ ਨਹੀਂ ਹੈ, ਸਭ ਗੁਣ ਹੈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਹੇ ਅਕਾਲ ਪੁਰ ਪਰਮਾਤਮਾ ਤੇਰੇ ਵਿੱਚ ਸਾਰੇ ਗੁਣ ਹੀ ਗੁਣ ਨੇ, ਇੱਕ ਵੀ ਔਗੁਣ ਨਹੀਂ, मैं कैसा जीव हां जिदे विच सारे औगण ही औगण ने एक भी गुण नहीं है। गुण निदान गुण तिन ही गाए जा कहो कृपा धारी जिन्हां ते कृपा हुंदी है उन्हां नूं अमृत वेले उठा दिंदा आवाज मार के खड़े हो पई अमृत वेला हो गया। वह अपनी रजाई नूं लांभे कर दिंदे ने जिन्हां ते कृपा नहीं हुंदी वह एक होर ला लैंदे ने उत्ते। सतगुरु जी कहिंदे जिन्हां ते कृपा हुंदी है वह गुरसिख अमृत वेले उठ करके अठी पैरी अठ खंड नावा खंड शरीर तिस विच नौंदन नाम एक भालै गुणी गहीर चौथे पैर सुबह कै सुरत्या उपजे चाओ तिना दरियावां स्यों दोस्ती मानमुख सच्चा नाओ। वह जिहड़े अमृत वेले उठ पे इशनान करदे ने अपने कशारे तौलिए नूं हथ विच फड़ के वह इशनान करके सावधान एकागर चीत हो करके एक बारी आखदे ने सत नाम वाहे गुरु सत नाम वाहे गुरु जी सत नाम वाहे गुरु सत नाम वाहे गुरु गुण निदान गुण तिन ही गाए गुण निदान गुण तिन ही गाए जाको कृपा तारी वाहे गुरु 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 जिन्हां ते कृपा हो जावे सतगुरु साहब श्री गुरु रामदास महाराज जी जिन्हां ते कृपा कर दिंदे ने ओ सिमरन विच जुड़ जांदे हन।
हो सुखिया धन उस जनमा नानक तिस बलिहारी।
लास्ट पंक्तियां विच सतगुरु जी बख्शिश करदे ने सुखिया कौन है ओ बंदे सुखी ने जिन्हां को धन बहुत है वह बंदे सुखी ने जिन्हां को वड्डे वड्डे राज भाग ने नींदियां गोलियां खा खा सौंदे ने वह बंदे सुखी ने जिन्हां दे वड्डे परिवार वड्डे घर ने। नहीं कबीर साहब नूं पुछो सुखी कौन। कबीर हर का सिमरन जो करे सो सुखिया संसार। कहिंदे संसार दे विच ओह मनुख सुखी आ जिहड़ा हर का सिमरन करदा है जिहड़ा नाम जपदा बाणी पढ़दा सिमरन करदा उहदे वर्गा बंदा सुखी कोई नहीं है। इस करके बाकी तां नानक दुखिया सब संसार है बाकी दुखी ने सारे। ते सतगुरु जी इस करके समझाउंदे ने कि भाई जे तू सुख चाहुंदा सुखमनी साहिब विच पढ़दा कि सिमरो सिमर सिमर सुख पावो कल कलेश तन माहे मिटावो। कला कलेश घर विचों खत्म हो जाएगी लड़ाई झगड़े खत्म हो जाएंगे अंदर दे झगड़े खत्म हो जाएंगे जे सिमरन करांगे। पर सतगुरु जी ये गल कह रहे ने सो सुखिया धन है धन का भाव है उन्हां दा संसार ते आउणा धन है धन 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 जाने आया जिस प्रसाद सब जगत तराया जन आवन का यही सो आओ जन के संग चित आवै नाओ आप मुक्त मुक्त करे संसार नानक तिस जन को सदा नमस्कार। उन्हों धन है पई उहदा आना धन है जिहड़े संसार ते आए ने जिन्हां ने आप जपिया ते होरना नूं नाम जपाया। सतगुरु जी कहिंदे सो सुखिया धन उस जन्मा नानक तिस बलिहारी। मैं सदके जावा मैं बलिहार जावा उन्हां गुरसिख प्यारिया तो जिहड़े जाको आए सोई बिहाजो हर गुर ते मने बसेरा। जिहड़े जिहड़ा काम करन आए सी ओह काम करके चले गए ने मैं उन्हां तों बलिहार जावा। सतगुरु जी रहमत करन किरपा करन बख्शिश करन शब्द अर्थ करदिया ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਤਸੰਗ ਬਖਸ਼ਣਯੋਗ ਹੈ। ਕੋਟਾਨ ਕੋਟਨ ਧੰਨਵਾਦ ਹੈ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਧੰਨ ਰੱਬ ਵਰਗੀਆਂ ਪਿਆਰ ਵਾਲੀਆਂ ਸਿੱਖ ਸੰਗਤਾਂ ਦਾ, ਪ੍ਰਬੰਧਕਾਂ ਦਾ, ਮਾਨਯੋਗ ਸਿੰਘ ਸਾਹਿਬ ਜੀ ਦਾ। ਸ਼ਬਦ ਅਰਥ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਓ ਲਾਸ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ।
ਗੁਣ ਨਿਧਾਨ ਗੁਣ ਤੁਮ ਹੀ ਗਾਏ, ਜਾ ਕਉ ਕੇ ਪਾਤਾਲੀ, ਸੋ ਸੁਖੀਆ ਧੰਨ ਉਸ ਜਨਮ, ਨਾਨਕ ਰਿਸ ਬਲਿਹਾਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।